ये हफ्तावार बाइबल दा दर्सी वा स्प्लेनफील्ड क्रिश्चियन साइंस चर्च इंडिपेंडेंट वालों जड़ा न्यू जर्जी अमरीका वेच है। होर मालूमात लई तुसी साडी वैबसाइट वेखो www.plainfieldcs.com। ये सबक 25 जुलाई 2021 इतवार के दिन हफ्ते के अखीर उत्ते तुहाडे पढ़न लई तैयार किया गया है। मजमून सच्चाई सुनहरी मतन जबूर जड़े खुदावन दे अहद ते ओदियां गवाहियां नूं मन्नदे ने उहनां लई ओदियां सारियां रावां शफकत ते सच्चाई ने। जवाबी पढ़ाई यूहन्ना ते रब दी मुहब्बत ए है भई असी उहदे हुक्मों उत्ते अमल करिए ते उहदे हुक्म सख्त नहीं। जिहड़ा कोई रब तो जम्मिया है वह जग उत्ते गलब आउंदा है ते वह गलबा जिहदे नाल जग मगलूब होया है साडा ईमान है। जग दा मगलूब करन वाला कौन है सवाए उस बंदे दे जिहदा ईमान ए है भई यसू रब दा पुत्तर है। यही वह है जिहड़ा पानी ते लहू दे राहीं आया सी यानी यसू मसीह। वह ना सिर्फ पानी दे राहीं बल्कि पानी ते लहू दोवां दे राहीं आया सी ते जिहड़ा गवाही देंदा है वह रूह है क्यों जे रूह सच्चाई है। ते असी ये भी जानते हाँ भई रब दा पुत्र आ गया है ते उन्हें सानू समझ दिती है तां जो उन्हूं जिहड़ा असली है जानीए ते असी उहदे विच जिहड़ा असली है यानी उहदे पुत्र यसू मसीह विच हाँ। असली रब ते हमेशा दी हयाती यही है। दरसीवाज बाइबल विचों इस तस्ना कान लाओ ऐ आसमानो ते मैं बोलांगा ते धरती मेरे मुंह दियां गल्लां सुने। मेरी तालीम मीह वांगर वरेगी मेरी तकरीर तरेल वांगर टपकेगी जिवें नरम नरम घा उत्ते फवार पैंदी होवे ते सब्जी उत्ते झड़ियां। क्यों जे मैं खुदावन दे नां दा इश्तिहार देवांगा तुसी मेरे रब की ताजीम करो। ओही चट्टान है ओदी सनत कामल है क्यों जे ओदियां सारियां रावां इंसाफ दियां ने। वो वफादार रब ते बदी तो बगैर है वो इंसाफ करन वाला ते सच्चा है। यसाया ऐसली खुदावंद रब इंज आखदा है वेखो मैं सियोन विच न्यों लई एक पत्थर धरांगा आजमुदा पत्थर मजबूत न्यों लई कोने दे सिरे दा कीमती पत्थर जड़ा कोई ईमान लिया कायम रहा है। तो मैं अदालत नू सूत ते सच्चाई नू साहूल बनावांगा ते औले झूठ दी पनागात नू साफ कर देंगे ते पानी लुकन वाले मकान विच खिलर जाएगा। इमसाल सच्चियां बुलियां हमेशा कायम रहनगियां पर झूठी जबान सिर्फ कुछ चिर लई है। यूहन्ना एक बंदा यूहन्ना नां दा आ खलोता जिहड़ा रब वल्लों घल्लिया गया सी। इह गवाही लई आया भई नूर दी गवाही देवे तां जो सारे उहदे राहीं ईमान लियाउण। उह आप ते नूर नहीं सी पर नूर दी गवाही देण आया सी ते कलाम मुजस्सम होया ते फजल ते सच्चाई नाल मामूर हो के साडे विचाले रहा ते असी उहदा अजिहा जलाल वेख्या जिवें प्यो दे इकलौते दा जलाल। क्यों जे उहदी मामूरी विचों असी सारिआं ने पाया यानी फजल उत्ते फजल। ऐस लई पई शरीयत ते मूसा दे राहीं दित्ती गई पर फजल ते सच्चाई यसू मसीह दे राहीं अपड़ी। मरकस फिर एक औरत जिहदे 12 वरिआं तो खून जारी सी ते कई तबीबां तो तकलीफ सह चुकी सी ते अपना सारा माल खर्च करके भी उहनूं कुछ फायदा ना होया सी बल्कि बहुती बीमार हो गई सी। यसू दा हाल सुन के जत्थे विच्चों उहदे मगर आई ते उहदे लिबास नूं छूया क्यों जे उह आखदी सी भई जे मैं उहदे लिबास नूं छू लवांगी ते चंगी हो जावांगी ते फौरन उहदा खून वगना बंद हो गया ते उहने अपने बदन विच महसूस कीता भई मैं इस बीमारी तो शफा पाई। यसू ने फौरन अपने आप विच जान के ਭਈ ਮੇਰੇ ਵਿੱਚੋਂ ਕੁਵਤ ਨਿਕਲੀ। ਉਸ ਜਥੇ ਵਿੱਚ ਮਗਰ ਮੁੜ ਕੇ ਆਖਿਆ, ਕਿਹਨੇ ਮੇਰਾ ਲਿਬਾਸ ਛੋਇਆ? ਉਹਨੇ ਚਾਰਾਂ ਪਾਸੇ ਨਿਗਾਹ ਕੀਤੀ ਤਾਂ ਜੋ ਜਿਹਨੇ ਇਹ ਕੰਮ ਕੀਤਾ ਉਹਨੂੰ ਵੇਖੇ। ਉਹ ਔਰਤ ਜੋ ਕੁਝ ਉਹਦੇ ਤੋਂ ਹੋਇਆ ਸੀ ਮਹਿਸੂਸ ਕਰਕੇ ਡਰਦੀ ਅਤੇ ਕੰਬਦੀ ਹੋਈ ਉਹਦੇ ਅੱਗੇ ਡਿੱਗ ਪਈ ਅਤੇ ਸਾਰਾ ਹਾਲ ਸੱਚ ਸੱਚ ਉਹਨੂੰ ਆਖ ਦਿੱਤਾ। ਉਹਨੇ ਉਹਨੂੰ ਆਖਿਆ, ਧੀਏ ਤੇਰੇ ਇਮਾਨ ਨਾਲ ਤੈਨੂੰ ਸ਼ਫਾ ਮਿਲੀ, ਸਲਾਮਤ ਟੁਰ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹਿ। ਮਤੀ। ਉਹ ਉਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦ ਬੈਠ ਗਿਆ ਅਤੇ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਝ ਤਾਲੀਮ ਦੇਣ ਲੱਗਿਆ, ਧੰਨ ਨੇ ਉਹ ਜਿਹੜੇ ਰਸਬਾਜ਼ੀ ਦੇ ਭੁੱਖੇ ਅਤੇ ਪਿਆਸੇ ਨੇ, ਕਿਉਂ ਜੇ ਉਹ ਅਸੂਦਾ ਹੋਣਗੇ। ਇਹ ਨਾ ਸਮਝਿਓ ਭਈ ਮੈਂ ਤੌਰਾਤ ਅਤੇ ਨਬੀਆਂ ਦੀਆਂ ਕਿਤਾਬਾਂ ਨੂੰ ਮਨਸੂਖ ਕਰਨ ਆਇਆ ਵਾਂ, ਮਨਸੂਖ ਕਰਨ ਨਹੀਂ ਬਲਕਿ ਪੂਰਾ ਕਰਨ ਆਇਆ ਵਾਂ। ਮਤੀ। ਇਸ ਲਈ ਜਿਹੜਾ ਵੀ ਮੇਰੀਆਂ ਇਹ ਗੱਲਾਂ ਸੁਣਦਾ ਹੈ ਅਤੇ ਉਹਨਾਂ ਉੱਤੇ ਅਮਲ ਕਰਦਾ ਹੈ, ਉਹ ਉਸ ਸਿਆਣੇ ਬੰਦੇ ਵਾਂਗਰ ਠਹਿਰਦਾ ਹੈ ਜਿਹਨੇ ਚਟਾਨ ਉੱਤੇ ਆਪਣਾ ਘਰ ਬਣਾਇਆ ਅਤੇ ਮੀਂਹ ਵਰਿਆ ਅਤੇ ਪਾਣੀ ਚੜ੍ਹਿਆ ਅਤੇ ਹਨੇਰੀਆਂ ਚੱਲੀਆਂ ਅਤੇ ਉਸ ਘਰ ਨਾਲ ਵੱਜੀਆਂ, ਪਰ ਉਹ ਨਾ ਡਿੱਗਿਆ ਕਿਉਂ ਜੇ ਉਹਦੀ ਨਿਉਂ ਚਟਾਨ ਉੱਤੇ ਧਰੀ ਹੋਈ ਸੀ। ਅਤੇ ਜਿਹੜਾ ਵੀ ਮੇਰੀਆਂ ਇਹ ਗੱਲਾਂ ਸੁਣਦਾ ਹੈ ਅਤੇ ਉਹਨਾਂ ਉੱਤੇ ਅਮਲ ਨਹੀਂ ਕਰਦਾ, ਉਹ ਉਸ ਬੇਵਕੂਫ ਬੰਦੇ ਵਾਂਗਰ ਠਹਿਰਦਾ ਹੈ ਜਿਹਨੇ ਆਪਣਾ ਘਰ ਰੇਤ ਉੱਤੇ ਬਣਾਇਆ ਅਤੇ ਮੀਂਹ ਵਰਿਆ ਅਤੇ ਪਾਣੀ ਚੜ੍ਹਿਆ ਅਤੇ ਹਨੇਰੀਆਂ ਚੱਲੀਆਂ ਅਤੇ ਉਸ ਘਰ ਨੂੰ ਨੁਕਸਾਨ ਹੋਇਆ ਅਤੇ ਉਹ ਢਹਿ ਪਿਆ ਅਤੇ ਬਿਲਕੁਲ ਬਰਬਾਦ ਹੋ ਗਿਆ। ਅਬਰਾਨੀਓ। ਕਿਉਂ ਜੇ ਰੱਬ ਦਾ ਕਲਾਮ ਜ਼ਿੰਦਾ ਅਤੇ ਮੌਸਰ ਅਤੇ ਹਰ ਇੱਕ ਦੋ ਧਾਰੀ ਤਲਵਾਰ ਨਾਲੋਂ ਬਹੁਤਾ ਤੇਜ਼ ਅਤੇ ਜਾਨ ਅਤੇ ਰੂਹ ਅਤੇ ਬੰਦ ਬੰਦ ਅਤੇ ਗੁੱਦੇ ਨੂੰ ਵੱਖ ਕਰਕੇ ਲੰਘ ਜਾਂਦਾ ਹੈ ਅਤੇ ਦਿਲ ਦੇ ਖਿਆਲਾਂ ਅਤੇ ਇਰਾਦਿਆਂ ਨੂੰ ਜਾਂਚਦਾ ਹੈ। ਮਤੀ। ਜਦੋਂ ਯਿਸੂ ਕੈਸਰੀਆ ਫਿਲਪੀ ਦੇ ਇਲਾਕੇ ਵਿੱਚ ਆਇਆ ਅਤੇ ਉਹਨੇ ਆਪਣੇ ਚੇਲਿਆਂ ਨੂੰ ਇਹ ਪੁੱਛਿਆ ਵੀ ਲੋਕ ਇਬਨੇ ਆਦਮ ਨੂੰ ਕੀ ਆਖਦੇ ਨੇ? ਉਹਨਾਂ ਨੇ ਆਖਿਆ, ਕਈ ਯੋਹੰਨਾ ਬਪਤਿਸਮਾ ਦੇਣ ਵਾਲਾ ਆਖਦੇ ਨੇ, ਕਈ ਏਲੀਆ, ਕਈ ਯਰਮੀਆਂ, ਕਈ ਨਬੀਆਂ ਵਿੱਚੋਂ ਕੋਈ। ਉਹਨੇ ਉਹਨਾਂ ਨੂੰ ਆਖਿਆ, ਪਰ ਤੁਸੀਂ ਮੈਨੂੰ ਕੀ ਆਖਦੇ ਹੋ? ਸ਼ਮੌਨ ਪਤਰਸ ਨੇ ਜਵਾਬ ਵਿੱਚ ਆਖਿਆ, ਤੂੰ ਜਿਉਂਦੇ ਰੱਬ ਦਾ ਪੁੱਤਰ ਮਸੀਹ ਹੈ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਧੰਨ ਹੈ ਤੂੰ ਸ਼ਮੌਨ ਬਰ ਯੂਨਾ, ਕਿਉਂ ਜੇ ਇਹ ਗੱਲ ਗੋਸ਼ਤ ਅਤੇ ਲਹੂ ਨੇ ਨਹੀਂ ਬਲਕਿ ਮੇਰੇ ਪਿਓ ਨੇ ਜਿਹੜਾ ਅਸਮਾਨ ਉੱਤੇ ਹੈ ਤੇਰੇ ਉੱਤੇ ਜ਼ਾਹਰ ਕੀਤੀ ਹੈ। ਅਤੇ ਮੈਂ ਤੈਨੂੰ ਆਖਦਾ ਵਾਂ ਭਈ ਤੂੰ ਪੱਥਰ ਹੈ ਅਤੇ ਇਸ ਪੱਥਰ ਉੱਤੇ ਮੈਂ ਆਪਣੀ ਕਲੀਸੀਆ ਬਣਾਵਾਂਗਾ ਅਤੇ ਆਲਮੇ ਅਰਵਾਹ ਦੇ ਬੂਹੇ ਉਹਦੇ ਉੱਤੇ ਗਲਬ ਨਾ ਆਉਣਗੇ। ਯੂਹੰਨਾ। ਯਿਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ, ਭਈ ਜੱਗ ਦੀ ਲੋ ਮੈਂ ਵਾਂ, ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਟੁਰੇਗਾ ਬਲਕਿ ਹਯਾਤੀ ਦੀ ਲੋ ਪਾਵੇਗਾ। ਫਰੀਸੀਆਂ ਨੇ ਉਹਨੂੰ ਆਖਿਆ, ਤੂੰ ਆਪਣੀ ਗਵਾਹੀ ਆਪ ਦੇਣਾ ਹੈ, ਤੇਰੀ ਗਵਾਹੀ ਸੱਚੀ ਨਹੀਂ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਾਵੇਂ ਮੈਂ ਆਪਣੀ ਗਵਾਹੀ ਆਪ ਹੀ ਦੇਣਾ ਵਾਂ, ਫਿਰ ਵੀ ਮੇਰੀ ਗਵਾਹੀ ਸੱਚੀ ਹੈ, ਕਿਉਂ ਜੇ ਮੈਨੂੰ ਤਾਂ ਪਤਾ ਹੈ ਭਈ ਮੈਂ ਕਿੱਥੋਂ ਆਇਆ ਵਾਂ ਅਤੇ ਕਿੱਧਰ ਨੂੰ ਜਾਂਦਾ ਵਾਂ, ਪਰ ਤੁਹਾਨੂੰ ਨਹੀਂ ਪਤਾ ਭਈ ਮੈਂ ਕਿੱਥੋਂ ਆਉਂਦਾ ਵਾਂ ਅਤੇ ਕਿੱਧਰ ਨੂੰ ਜਾਂਦਾ ਵਾਂ। ਤੁਸੀਂ ਬਦਨ ਦੇ ਮੁਤਾਬਕ ਫੈਸਲਾ ਕਰਦੇ ਹੋ, ਮੈਂ ਕਿਸੇ ਦਾ ਵੀ ਫੈਸਲਾ ਨਹੀਂ ਕਰਦਾ। ਅਤੇ ਜੇ ਮੈਂ ਫੈਸਲਾ ਕਰਾਂ ਵੀ ਤਾਂ ਮੇਰਾ ਫੈਸਲਾ ਸੱਚਾ ਹੈ, ਕਿਉਂ ਜੇ ਮੈਂ ਇਕੱਲਾ ਨਹੀਂ ਵਾਂ, ਮੈਂ ਵਾਂ ਅਤੇ ਪਾਪ ਹੈ ਜਿਹਨੇ ਮੈਨੂੰ ਘੱਲਿਆ ਹੈ। ਇਸ ਲਈ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ, ਭਈ ਜੇ ਤੁਸੀਂ ਮੇਰੇ ਕਲਾਮ ਉੱਤੇ ਅਮਲ ਕਰੋਗੇ ਅਤੇ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਅਤੇ ਸੱਚਿਆਈ ਤੋਂ ਵਾਕਫ ਹੋਵੋਗੇ ਅਤੇ ਸੱਚਿਆਈ ਤੁਹਾਨੂੰ ਆਜ਼ਾਦ ਕਰੇਗੀ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਸੋਚਣ ਵਾਲਿਆਂ ਲਈ ਵੇਲਾ ਅੱਪੜ ਗਿਆ ਹੈ। ਸੱਚਾਈ, ਅਕੀਦਿਆਂ ਦੀ ਆਜ਼ਾਦੀ ਅਤੇ ਵੇਲੇ ਦੀ ਕਦਰ ਦੇ ਨਿਜ਼ਾਮ ਇਨਸਾਨੀਅਤ ਦੇ ਆਸਥਾਨੇ ਉੱਤੇ ਦਸਤਕ ਦਿੰਦੇ ਨੇ। ਮਾਜ਼ੀ ਦੀ ਕਨਾਤ ਅਤੇ ਮਾਦਾ ਪ੍ਰਸਤੀ ਦੀ ਠੰਡੀ ਤਕਲੀਦ ਮੁੱਕ ਰਹੀ ਹੈ। ਰੱਬ ਤੋਂ ਲਾ ਇਲਮੀ ਹੋਰ ਇਮਾਨ ਦੇ ਰਸਤੇ ਦਾ ਪੱਥਰ ਨਹੀਂ ਰਹੀ। ਵਫ਼ਾਦਾਰੀ ਦੀ ਵਾਹਦ ਜ਼ਮਾਨਤ ਉਸ ਹਸਤੀ ਦੇ ਬਾਰੇ ਦਰੁਸਤ ਸਿਆਣੇ ਜਿਹਨੂੰ ਚੰਗੇ ਤਰੀਕੇ ਨਾਲ ਜਾਣਨਾ ਹੀ ਹਮੇਸ਼ਾ ਦੀ ਹਯਾਤੀ ਹੈ। ਭਾਵੇਂ ਸਲਤਨਤਾਂ ਬਰਬਾਦ ਹੋ ਜਾਂਦੀਆਂ ਨੇ, ਪਰ ਖੁਦਾਵੰਦ ਹਮੇਸ਼ਾ ਤੀਕਰ ਸਲਤਨਤ ਕਰੇਗਾ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਅਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ, ਅਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਹੈ। ਸੱਚਾਈ ਆਜ਼ਾਦੀ ਦੇ ਅੰਸਰ ਪੈਦਾ ਕਰਦੀ ਹੈ। ਇਹਦੇ ਝੰਡੇ ਉੱਤੇ ਰੂਹ ਦਾ ਇਲਹਾਮੀ ਨਾਰਾ ਗੁਲਾਮੀ ਮੁੱਕ ਗਈ ਹੈ ਲਿਖਿਆ ਹੋਇਆ ਹੈ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਹੈ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਯਸੂ ਨੇ ਮਸੀਹ ਦੀ ਸ਼ਫਾਅ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਅਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਚੇਲੇ ਆਪਣੇ ਮਾਲਕ ਨੂੰ ਦੂਜਿਆਂ ਦੇ ਮੁਕਾਬਲੇ ਵਿੱਚ ਬਹੁਤਾ ਜਾਣਦੇ ਸੀ, ਪਰ ਜੋ ਕੁਝ ਉਹਨੇ ਆਖਿਆ ਅਤੇ ਕੀਤਾ ਉਹ ਉਹਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਸੀ, ਨਹੀਂ ਤਾਂ ਉਹ ਕਈ ਵਾਰੀ ਉਹਦੇ ਉੱਤੇ ਸਵਾਲ ਨਾ ਕਰਦੇ। ਯਸੂ ਸਬਰ ਨਾਲ ਅਤੇ ਸੱਚਾਈ ਦੀ ਹਸਤੀ ਨੂੰ ਜ਼ਾਹਿਰ ਕਰਦਿਆਂ ਹੋਏ ਆਪਣੀ ਤਾਲੀਮ ਉੱਤੇ ਕਾਇਮ ਰਿਹਾ। ਉਹਦੇ ਤਾਲਬ ਇਲਮਾਂ ਨੇ ਸੱਚਾਈ ਦੀ ਇਸ ਤਾਕਤ ਨੂੰ ਬਿਮਾਰ ਨੂੰ ਸ਼ਫਾ ਦਿੰਦਿਆਂ, ਬਦਰੂਹ ਨੂੰ ਕੱਢਦਿਆਂ ਅਤੇ ਮੁਰਦਿਆਂ ਨੂੰ ਜਿਉਂਦਾ ਕਰਦਿਆਂ ਹੋਏ ਵੇਖਿਆ, ਪਰ ਇਸ ਅਜੀਬ ਕੰਮ ਦੀ ਕਾਮਲੀਅਤ ਰੂਹਾਨੀ ਤੌਰ 'ਤੇ ਕਬੂਲ ਨਹੀਂ ਕੀਤੀ ਗਈ। ਇੱਥੇ ਤੀਕਰ ਵੀ ਉਹਨਾਂ ਵੱਲੋਂ ਵੀ ਸੂਲੀ ਉੱਤੇ ਚੜ੍ਹਾਏ ਜਾਣ ਤੋਂ ਬਾਅਦ ਤੀਕਰ, ਜਦੋਂ ਉਹਨਾਂ ਦਾ ਬੇਦਾਗ ਉਸਤਾਦ ਉਹਨਾਂ ਦੇ ਸਾਹਮਣੇ ਖੜ੍ਹਾ ਸੀ, ਜਿਹੜੇ ਬਿਮਾਰੀ ਪਾਪ ਅਤੇ ਆਰਜ਼ੇ ਮੌਤ ਅਤੇ ਕਬਰ ਉੱਤੇ ਫਤਿਹਮੰਦ ਹੋਏ। ਸਮਝੇ ਜਾਣ ਦੀ ਖਾਹਿਸ਼ ਕਰਦਿਆਂ ਹੋਏ ਮਾਲਕ ਨੇ ਇਹ ਗੱਲ ਦੁਹਰਾਈ, ਭਈ ਤੁਸੀਂ ਮੈਨੂੰ ਕੀ ਆਖਦੇ ਹੋ? ਇਸ ਤਜਦੀਦ ਸ਼ੁਦਾ ਸਵਾਲ ਦਾ ਮਤਲਬ ਇਹ ਹੈ, ਕੌਣ ਅਤੇ ਕੀ ਹੈ ਜਿਹੜਾ ਇਹ ਕੰਮ ਕਰਨ ਦੇ ਕਾਬਲ ਹੈ, ਜਿਹੜਾ ਮਾਰੂਫ ਸਿਆਣ ਲਈ ਬਹੁਤ ਪੁਰਸਰਾਰ ਹੈ। ਆਪਣੀ ਅਮੂਮੀ ਸਖਤੀ ਦੇ ਨਾਲ ਸ਼ਮਾਉਂ ਨੇ ਆਪਣੇ ਭਰਾਵਾਂ ਲਈ ਜਵਾਬ ਦਿੱਤਾ, ਅਤੇ ਉਹਦੇ ਜਵਾਬ ਨੇ ਇੱਕ ਵੱਡੀ ਅਸਲੀਅਤ ਨੂੰ ਕਾਇਮ ਕੀਤਾ। ਤੂੰ ਜਿਉਂਦੇ ਰੱਬ ਦਾ ਪੁੱਤਰ ਮਸੀਹ ਹੈ, ਯਾਨੀ ਮਸੀਹਾ ਉਹ ਹੈ ਜਿਹਨੂੰ ਤੂੰ ਜ਼ਾਹਰ ਕੀਤਾ। ਮਸੀਹ ਰੱਬ ਦਾ, ਸੱਚਾਈ ਦਾ, ਹਯਾਤੀ ਅਤੇ ਮੁਹੱਬਤ ਦਾ ਰੂਹ, ਜਿਹੜਾ ਜ਼ਿਹਨੀ ਤੌਰ 'ਤੇ ਸ਼ਫਾ ਦਿੰਦਾ ਹੈ। ਇਸ ਦਾਅਵੇ ਨੇ ਯਸੂ ਵੱਲੋਂ ਖੈਰ ਦੀ ਦੁਆ ਨੂੰ ਪੇਸ਼ ਕੀਤਾ। ਮੁਬਾਰਕ ਹੈ ਤੂੰ ਸ਼ਮਾਉਂ ਬਰਯੂਨਾ, ਕਿਉਂ ਜੇ ਇਹ ਗੱਲ ਗੋਸ਼ਤ ਅਤੇ ਲਹੂ ਨੇ ਨਹੀਂ ਬਲਕਿ ਮੇਰੇ ਪਿਓ ਨੇ ਜਿਹੜਾ ਅਸਮਾਨ ਉੱਤੇ ਹੈ ਤੇਰੇ ਉੱਤੇ ਜ਼ਾਹਰ ਕੀਤੀ ਹੈ, ਯਾਨੀ ਪਿਆਰ ਨੇ ਤੇਰੇ ਲਈ ਹਯਾਤੀ ਦਾ ਬੂਹਾ ਖੋਲ੍ਹ ਛੱਡਿਆ ਹੈ। ਇਹਦੇ ਤੋਂ ਪਹਿਲਾਂ ਇਹ ਤੇਜ਼ ਤਰਾਰ ਚੇਲਾ ਆਪਣੇ ਆਮ ਨਾਂ ਸ਼ਮਾਉਂ ਬਰਯੂਨਾ ਜਾਂ ਯੂਨਾ ਦੇ ਪੁੱਤਰ ਦੇ ਨਾਂ ਤੋਂ ਜਾਣਿਆ ਜਾਂਦਾ ਸੀ, ਪਰ ਹੁਣ ਮਾਲਕ ਨੇ ਉਹਨੂੰ ਇਹਨਾਂ ਲਫ਼ਜ਼ਾਂ ਵਿੱਚ ਇੱਕ ਰੂਹਾਨੀ ਨਾਂ ਦਿੱਤਾ ਸੀ, ਅਤੇ ਮੈਂ ਤੈਨੂੰ ਆਖਦਾ ਵਾਂ ਭਈ ਤੂੰ ਪਤਰਸ ਹੈ, ਯੂਨਾਨੀ ਲਫ਼ਜ਼ ਪੈਟਰੋਸ ਜਾਂ ਪੱਥਰ ਦੇ ਮਾਨੀ, ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸੀਆ ਬਣਾਵਾਂਗਾ, ਅਤੇ ਆਲਮੇ ਅਰਵਾ, ਬਰਜ਼ਖ, ਪਾਤਾਲ ਅਤੇ ਕਬਰ ਦੇ ਬੂਹੇ ਉਹਦੇ ਉੱਤੇ ਗਲਬਣਾ ਆਉਣਗੇ। ਦੂਜੇ ਲਫ਼ਜ਼ਾਂ ਵਿੱਚ ਯਸੂ ਦਾ ਇਰਾਦਾ ਆਪਣੇ ਮੁਆਸ਼ਰੇ ਦੀ ਨਿਉਂ ਇਨਸਾਨ ਦੇ ਤੌਰ 'ਤੇ ਸ਼ਖਸੀ ਪੱਤਰਸ ਉੱਤੇ ਨਹੀਂ ਬਲਕਿ ਰੱਬ ਦੀ ਉਸ ਤਾਕਤ ਉੱਤੇ ਧਰਨਾ ਸੀ ਜਿਹੜੀ ਸੱਚੇ ਮਸੀਹਾ ਦੇ ਬਾਰੇ ਪਤਰਸ ਦੇ ਇਕਰਾਰ ਮਗਰ ਕੰਮ ਕਰ ਰਹੀ ਸੀ। ਹੁਣ ਪਤਰਸ ਉੱਤੇ ਇਹ ਵਾਜ਼ਿਆ ਹੋ ਗਿਆ ਸੀ ਭਈ ਇਲਾਹੀ ਹਯਾਤੀ ਸੱਚਾਈ ਅਤੇ ਮੁਹੱਬਤ ਅਤੇ ਇਨਸਾਨੀ ਜ਼ਾਤੀਆਤ ਨਹੀਂ, ਬਿਮਾਰ ਦਾ ਸ਼ਾਫੀ ਸੀ, ਅਤੇ ਉਹ ਹਮਾਹੰਗੀ ਦੀ ਸਲਤਨਤ ਵਿੱਚ ਇੱਕ ਚੱਟਾਨ, ਇੱਕ ਮਜ਼ਬੂਤ ਨਿਉਂ ਸੀ। ਇਸ ਰੂਹਾਨੀ ਤੌਰ 'ਤੇ ਸਾਇੰਸੀ ਬੁਨਿਆਦ ਉੱਤੇ ਯਸੂ ਨੇ ਇਲਾਜ ਨੂੰ ਵਾਜ਼ਿਆ ਕੀਤਾ ਜਿਹੜਾ ਗੈਰਾਂ ਲਈ ਮੌਜਜ਼ਾਤੀ ਜ਼ਾਹਿਰ ਹੋਇਆ। ਸੱਚਿਆਈ ਜ਼ਮਾਨਿਆਂ ਦਾ ਰੋੜਾ, ਨੁੱਕਰ ਦੇ ਸਿਰੇ ਦਾ ਰੋੜਾ ਹੈ, ਪਰ ਜਿਹਦੇ ਉੱਤੇ ਉਹ ਡਿੱਗੇਗਾ ਉਹਨੂੰ ਫੇਂ ਦੇਵੇਗਾ। ਸੱਚਿਆਈ ਦੇ ਤਾਕਤ ਦੇ ਇਲਾਵਾ ਕੁਝ ਵੀ ਗਲਤੀ ਦੇ ਖੌਫ ਨੂੰ ਰੋਕ ਨਹੀਂ ਸਕਦਾ ਅਤੇ ਗਲਤੀ ਉੱਤੇ ਇਨਸਾਨ ਦੀ ਹੁਕਮਰਾਨੀ ਨੂੰ ਸਾਬਤ ਨਹੀਂ ਕਰ ਸਕਦਾ। ਮਾਦੀ ਹਿੱਸਾਂ ਦੀ ਇਹ ਗਵਾਹੀ ਨਾ ਤਾਂ ਮੁਤਲਕ ਹੈ ਨਾ ਇਲਾਹੀ ਹੈ। ਇਸ ਲਈ ਮੈਂ ਆਪਣੇ ਆਪ ਨੂੰ ਗੈਰ ਮਹਿਫੂਜ਼ ਤਰੀਕੇ ਨਾਲ ਯਸੂ ਦੀਆਂ, ਉਹਦੇ ਚੇਲਿਆਂ ਦੀਆਂ, ਨਬੀਆਂ ਦੀਆਂ ਤਲੀਮਾਂ ਅਤੇ ਇਨਸਾਨ ਦੀ ਸਾਇੰਸ ਦੀ ਗਵਾਹੀ ਉੱਤੇ ਕਾਇਮ ਕਰਦਾ ਵਾਂ। ਇੱਥੇ ਦੂਜੀਆਂ ਨੀਹਾਂ ਬਿਲਕੁਲ ਨਹੀਂ। ਬਾਕੀ ਸਾਰੇ ਨਿਜ਼ਾਮ ਉਹ ਨਿਜ਼ਾਮ ਜਿਹੜੇ ਪੂਰੀ ਤਰ੍ਹਾਂ ਜਾਂ ਜਜ਼ਵੀ ਤਰ੍ਹਾਂ ਮਾਦੀ ਹਿੱਸਾ ਤੋਂ ਹਾਸਲ ਕੀਤੇ ਹੋਏ ਇਲਮ ਉੱਤੇ ਨਿਉਂ ਰੱਖਦੇ ਨੇ, ਅਜਿਹੇ ਕਾਨੇ ਨੇ ਜਿਹੜੇ ਹਵਾ ਨਾਲ ਹਿੱਲਦੇ ਨੇ, ਨਾ ਕਿ ਚੱਟਾਨ ਉੱਤੇ ਬਣਾਏ ਗਏ ਘਰ ਨੇ। ਸੱਚਾਈ ਆਪਣੇ ਹਮੇਸ਼ਾ ਦੇ ਕਾਨੂੰਨਾਂ ਦੇ ਰਾਹੀਂ ਗਲਤੀ ਨੂੰ ਬੇਨਕਾਬ ਕਰਦੀ ਹੈ। ਸੱਚਾਈ ਗਲਤੀ ਨੂੰ ਆਪਣੇ ਆਪ ਨਾਲ ਫਰੇਬ ਦੇਣ ਦੀ ਵਜ੍ਹਾ ਬਣਦੀ ਹੈ ਅਤੇ ਗਲਤੀ ਉੱਤੇ ਹੈਵਾਨ ਦਾ ਨਿਸ਼ਾਨ ਲਿਆਉਂਦੀ ਹੈ। ਇੱਥੇ ਤੀਕਰ ਪਈ ਜੁਰਮ ਦੇ ਅਹਿਸਾਸ ਦੇ ਬਹਾਨੇ ਦੀ ਜਾਂ ਇਹਦੇ ਉੱਤੇ ਮੋਹਰ ਲਾਉਣ ਦੀ ਰਗਬਤ ਨੂੰ ਸਜ਼ਾ ਦਿੱਤੀ ਜਾਂਦੀ ਹੈ। ਇਨਸਾਫ਼ ਤੋਂ ਇਜਤਨਾਬ ਅਤੇ ਸੱਚਾਈ ਤੋਂ ਇਨਕਾਰ, ਪਾਪ ਨੂੰ ਮੁਸਲਸਲ ਹੋਣ, ਜੁਰਮ ਨੂੰ ਵਧਾਉਣ, ਇਰਾਦੇ ਦੀ ਕੁਵਤ ਨੂੰ ਖਤਰੇ ਵਿੱਚ ਪਾਉਣ ਅਤੇ ਇਲਾਹੀ ਰਹਿਮ ਦਾ ਮਜ਼ਾਕ ਉਡਾਉਣ ਦਾ ਰੁਝਾਨ ਪੈਦਾ ਕਰਦੇ ਨੇ। ਸਾਇੰਸ ਤੋਂ ਮੁਤਹਰਕ ਇਤਮਾਦ ਇਸ ਸੱਚਿਆਈ ਵਿੱਚ ਲੁਕਿਆ ਹੈ ਵੀ ਸੱਚਿਆਈ ਅਸਲੀ ਹੈ ਅਤੇ ਗਲਤੀ ਗੈਰ ਹਕੀਕੀ ਹੈ। ਗਲਤੀ ਸੱਚਿਆਈ ਦੇ ਸਾਹਮਣੇ ਡਰਪੋਕ ਹੈ। ਇਲਾਹੀ ਸਾਇੰਸ ਇਹਦੇ 'ਤੇ ਜ਼ੋਰ ਦਿੰਦੀ ਹੈ ਵੀ ਵੇਲਾ ਇਹ ਸਭ ਕੁਝ ਸਾਬਤ ਕਰੇਗਾ। ਸੱਚਿਆਈ ਅਤੇ ਗਲਤੀ ਦੋਵੇਂ ਇਨਸਾਨ ਦੀ ਸੋਚ ਤੋਂ ਕਿਤੇ ਬਹੁਤੇ ਨੇੜੇ ਹੋਏ ਨੇ ਅਤੇ ਸੱਚਿਆਈ ਫਿਰ ਵੀ ਵਾਜ਼ਿਆਦਾਰ ਹੁੰਦੀ ਜਾਵੇਗੀ, ਕਿਉਂ ਜੋ ਗਲਤੀ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਹੈ। ਇਹਨਾਂ ਝੂਠੇ ਅਕੀਦਿਆਂ ਦੇ ਖਿਲਾਫ਼ ਭਈ ਗਲਤੀ ਓਨੀ ਹੀ ਅਸਲੀ ਹੈ ਜਿੰਨੀ ਸੱਚਿਆਈ ਹੈ, ਭਈ ਬਦੀ ਜੇ ਬਹੁਤੀ ਨਹੀਂ ਤਾਂ ਚੰਗਿਆਈ ਦੀ ਤਾਕਤ ਦੇ ਬਰਾਬਰ ਹੈ, ਅਤੇ ਇਹ ਭਈ ਮੁਖਾਲਫਤ ਓਨੀ ਹੀ ਆਮ ਹੈ ਜਿੰਨੀ ਹਾਂ ਮਹਾਂਗੀ ਹੈ। ਇੱਥੇ ਤੀਕਰ ਭਈ ਬਿਮਾਰੀ ਅਤੇ ਪਾਪ ਦੀ ਕੈਦ ਤੋਂ ਆਜ਼ਾਦੀ ਦੀ ਆਸ ਵੀ ਅਸਾਬੀ ਕੋਸ਼ਿਸ਼ਾਂ ਉੱਤੇ ਬਹੁਤ ਘੱਟ ਅਸਰ ਰੱਖਦੀ ਹੈ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ 'ਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਅਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਅਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਮਾਦੇ ਦੇ ਤੌਰ 'ਤੇ ਨਜ਼ਰਿਆਤੀ ਹਯਾਤੀ ਦੀ ਨਿਉਂ ਵਜੂਦੀਅਤ ਦੀ ਗਲਤ ਫਹਿਮੀ ਸਮਝੀ ਗਈ ਹੈ, ਯਾਨੀ ਇਨਸਾਨ ਦਾ ਉਹ ਰੂਹਾਨੀ ਅਤੇ ਇਲਾਹੀ ਅਸੂਲ ਜਿਹੜਾ ਇਨਸਾਨੀ ਸੋਚ ਉੱਤੇ ਨਾਜ਼ਲ ਹੁੰਦਾ ਹੈ ਅਤੇ ਉਹਨੂੰ ਉੱਥੇ ਲਿਜਾਂਦਾ ਹੈ ਜਿੱਥੇ ਛੋਟਾ ਬੱਚਾ ਸੀ। ਇੱਥੋਂ ਤੀਕਰ ਵੀ ਨਵੇਂ ਪੁਰਾਣੇ ਖਿਆਲ ਦੀ ਪੈਦਾਇਸ਼ ਉੱਤੇ ਹਸਤੀ ਦੇ ਰੂਹਾਨੀ ਫਹਿਮ ਅਤੇ ਉੱਥੋਂ ਤੀਕਰ ਜਿਹਨੂੰ ਹਯਾਤੀ ਵਿੱਚ ਸ਼ਾਮਿਲ ਕੀਤਾ ਗਿਆ ਹੋਵੇ। ਲਿਹਾਜ਼ਾ ਗਲਤੀ ਦੇ ਹਨੇਰੇ ਦਾ ਪਿੱਛਾ ਕਰਦਿਆਂ ਹੋਏ ਸਾਰੀ ਧਰਤੀ ਲੋ ਦੇ ਬਾਰੇ ਇਹਦੇ ਖਿਆਲਾਂ ਉੱਤੇ ਸੱਚਾਈ ਵੱਲੋਂ ਤਬਦੀਲ ਹੋਣਗੇ। ਤੁਸੀਂ ਜਾਣਦੇ ਹੋ ਵੀ ਕਦੋਂ ਪਹਿਲੀ ਸੱਚਾਈ ਇਹਦੇ ਮਗਰ ਟੁਰਨ ਵਾਲਿਆਂ ਦੀ ਵਫ਼ਾਦਾਰੀ ਅਤੇ ਘਾਟੇ ਦੇ ਪਾਰੋਂ ਫਤਿਹਮੰਦ ਹੁੰਦੀ ਹੈ। ਇਹ ਉਦੋਂ ਹੁੰਦੀ ਹੈ ਜਦੋਂ ਵੇਲੇ ਦਾ ਇਹਤਜਾਜ ਆਜ਼ਾਦੀ ਦਾ ਝੰਡਾ ਚੁੱਕ ਕੇ ਅੱਗੇ ਵੱਧਦਾ ਹੈ। ਦੁਨਿਆਵੀ ਕੂਵਤਾਂ ਲੜਨਗੀਆਂ ਅਤੇ ਆਪਣੇ ਪਾਸਬਾਨਾਂ ਨੂੰ ਹੁਕਮ ਦੇਣਗੀਆਂ ਵੀ ਇਸ ਸੱਚਾਈ ਨੂੰ ਬੂਹੇ ਵਿੱਚੋਂ ਨਾ ਲੰਘਣ ਦਿਓ ਜਦੋਂ ਤੀਕਰ ਵੀ ਇਹ ਉਹਨਾਂ ਦੇ ਨਿਜ਼ਾਮਾਂ ਦੀ ਤਾਇਦ ਨਾ ਕਰੇ। ਪਰ ਸਾਇੰਸ ਛੁਰੇ ਦੀ ਨੋਕ ਦੀ ਪਰਵਾਹ ਕੀਤੇ ਬਗੈਰ ਅੱਗੇ ਵੱਧਦੀ ਹੈ। ਇੱਥੇ ਹਮੇਸ਼ਾ ਕੋਈ ਨਾ ਕੋਈ ਹੰਗਾਮਾ ਹੁੰਦਾ ਹੈ, ਪਰ ਸੱਚਾਈ ਦੇ ਮਿਆਰ ਦਾ ਇਹ ਇੱਕ ਜਲਸਾ ਹੁੰਦਾ ਹੈ। ਕੁਝ ਲੋਕ ਸੱਚਾਈ ਦੀ ਛੂਹਣ ਨੂੰ ਹੌਲੀ ਹੌਲੀ ਮੰਨਦੇ ਨੇ, ਕੁਝ ਲੋਕ ਬਗੈਰ ਕੋਸ਼ਿਸ਼ ਦੇ ਮੰਨਦੇ ਨੇ, ਅਤੇ ਕੁਝ ਲੋਕ ਇਹ ਮੰਨਣ ਵਿੱਚ ਸ਼ਰਮਾਉਂਦੇ ਨੇ ਭਈ ਉਹਨਾਂ ਨੇ ਮੰਨ ਲਿਆ ਹੈ। ਪਰ ਜੇ ਇਹ ਨਾ ਮੰਨਿਆ ਜਾਵੇ ਤਾਂ ਬਦੀ ਆਪ ਹੀ ਚੰਗਿਆਈ ਦੇ ਖਿਲਾਫ ਘੁਮੰਡ ਕਰੇਗੀ। ਕ੍ਰਿਸਚਨ ਸਾਇੰਸਦਾਨ ਬੁਰਿਆਈ, ਬਿਮਾਰੀ ਅਤੇ ਮੌਤ ਨੂੰ ਮੁਕਾਉਣ ਵਾਲਿਆਂ ਦੀ ਫਹਿਰਿਸਤ ਵਿੱਚ ਸ਼ਾਮਲ ਹੈ, ਅਤੇ ਉਹ ਆਪਣੇ ਕੁਝ ਨਾ ਹੋਣ ਅਤੇ ਰੱਬ ਜਾਂ ਚੰਗਿਆਈ ਦੇ ਕਾਦਰ ਹੋਣ ਨੂੰ ਸਮਝਣ ਨਾਲ ਇਹਨਾਂ ਉੱਤੇ ਕਾਬੂ ਪਾ ਸਕਦਾ ਹੈ। ਉਹਦੇ ਲਈ ਬਿਮਾਰੀ ਪਾਪ ਤੋਂ ਘੱਟ ਅਜ਼ਮਾਇਸ਼ ਨਹੀਂ ਹੈ। ਉਹ ਇਹਨਾਂ ਦੋਵਾਂ ਉੱਤੇ ਰੱਬ ਦੀ ਕੁਦਰਤ ਨੂੰ ਸਮਝਦਿਆਂ ਹੋਏ ਦੋਵਾਂ ਤੋਂ ਸ਼ਫਾ ਪਾਉਂਦਾ ਹੈ। ਕ੍ਰਿਸਚਨ ਸਾਇੰਸਦਾਨ ਇਹ ਜਾਣਦਾ ਹੈ ਵੀ ਉਹ ਗਲਤੀ ਵਾਲੇ ਅਕੀਦੇ ਨੇ ਜਿਨ੍ਹਾਂ ਦਾ ਸੱਤਿਆਨਾਸ ਸੱਚਾਈ ਕਰ ਸਕਦੀ ਹੈ ਅਤੇ ਕਰੇਗੀ। ਸੱਚਾਈ ਹਮੇਸ਼ਾ ਫਤਿਹਮੰਦ ਰਹੀ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਲਈ ਪਿਆਰੀ ਹਕੂਮਤ ਕਰਦੀ ਹੈ, ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਾਂ ਦਾ ਇਹ ਫਰਜ਼ ਹੈ ਵੀ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਮਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।